ਤਨ ਨਾਥ ਪਾਏ ਤਨੂਰ ਸਿਉਂ, ਬਾਲਣ ਹੱਡ ਨਾ ਜਾਲ। ਸਿਰ ਪੈਰੀ ਕਿਆ ਫੇੜਿਆ, ਅੰਦਰ ਪੀਰੀ ਨਿਹਾਲ। ਤੇਰੇ ਤਾਂ ਅੰਦਰ ਵਸਦਾ ਹੈ, ਟੋਲ ਲੈ ਉਸਨੂੰ। ਪਿਆਰੇ ਜੀ ਜਤਨਾ ਜੀ ਬਸੀ ਰੱਬ ਹੀ ਆਲੀ ਹੈ, ਜੰਗਲ ਕਿਆ ਢੂੰਡੇ, ਤੇਰੇ ਤਾਂ ਅੰਦਰ ਵਸਦੇ। ਮੁਰਸ਼ਦੇ ਕਾਮਲ ਦੀ ਸ਼ਰਨ ਵਿੱਚ ਜਾ, ਇਹ ਹੱਠ ਯੋਗ ਨਾਲ ਰੱਬ ਨਹੀਂ ਮਿਲਦਾ। ਮਹਾਰਾਜ ਕਹਿਣ ਲੱਗੇ, ਰਾਜਨੀਕ ਤਾਂ ਰਸਤਾ ਹੈਗਾ ਇਹ, ਦੂਜਾ ਰਸਤਾ ਹੈ ਜਿਹਨੂੰ ਰਾਜ ਯੋਗ ਕਹਿੰਦੇ ਨੇ। ਉਹ ਇਹ ਤੋਂ ਕੁਛ ਸੁਖਾਲਾ ਹੈ, ਲੇਕਿਨ ਕੁਛ ਦੂਰ ਵੀ ਰਹਿੰਦਾ। ਉਹਦੇ 'ਚ ਹੁੰਦਾ ਹੈ ਕਿ ਆਦਮੀ ਨੂੰ ਆਪਣਾ ਤਨ ਦੇ ਸਾਰੇ ਕਰਮ ਸ਼ੁੱਧ ਕਰਨੇ ਪੈਂਦੇ ਨੇ, ਮਨ ਦੇ ਸਾਰੇ ਕਰਮ ਸ਼ੁੱਧ ਕਰਨੇ ਪੈਂਦੇ ਨੇ। ਜਿੰਨਾ ਚਿਰ ਤਨ ਤੇ ਮਨ ਸਾਥ ਨਹੀਂ ਦਿੰਦੇ, ਉਨਾ ਚਿਰ ਸੁਰਤ ਉੱਪਰ ਨਹੀਂ ਉੱਠਦੀ, ਇੱਥੇ ਹੀ ਉਲਝੀ ਰਹਿੰਦੀ ਹੈ। ਉਹਦੇ ਵਿੱਚ ਚਿੱਤ ਵਿਰਤੀਆਂ ਨੂੰ ਇਕਾਗਰ ਕਰਨਾ ਪੈਂਦਾ, ਉਹਨੂੰ ਜੋ ਕਹਿੰਦੇ ਨੇ, ਜੋ ਕਹਿੰਦੇ ਜੁੜਨ ਨੂੰ। ਉਹ ਜੁੜਨ ਦੇ ਨਾਲ ਆਦਮੀ ਦੇ ਅੰਦਰ ਜੋ ਪੰਜ ਕਲੇਸ਼ ਨੇ, ਜਿਹਦੇ ਕਰਕੇ ਸਾਰਾ ਸੰਸਾਰ ਦੁਖੀ ਹੋ ਰਿਹਾ, ਕਲਾ ਕਲੇਸ਼ ਦੇ ਵਿੱਚ ਭਰਮ ਰਿਹਾ ਹੈ, ਉਹ ਅਵਿਦਿਆ ਦਾ ਦੋਸ਼ ਹੈ। ਅਸਲ ਹੋਰ ਹੈ, ਨਕਲ ਨਜ਼ਰ ਆਉਂਦਾ, ਇਹਨੂੰ ਵਿਦਿਆ ਕਹਿੰਦੇ। ਦੂਸਰਾ ਹੋਇਆ ਕਰਦਾ ਹੈ ਅਸਮਤਾ, ਉਹ ਹੁੰਦਾ ਹੈ ਦ੍ਰਿਸ਼ਟ ਅਤੇ ਦ੍ਰਿਸ਼ਟੇ ਨੂੰ ਇੱਕੋ ਹੀ ਜਾਣਨਾ, ਸਾਰੀਆਂ ਚੀਜ਼ਾਂ ਨੂੰ ਸਥੂਲ ਸਮਝਣਾ, ਰੱਬ ਦਾ ਧਿਆਨ ਛੱਡ ਦੇਣਾ, ਅਤੇ ਵੇਦ ਵਾਕ ਨੂੰ ਝੂਠਾ ਸਮਝਣਾ, ਗੁਰਬਾਣੀ ਨੂੰ ਗਲਤ ਸਮਝਣਾ, ਅਲੰਕਾਰ ਦੱਸਣਾ ਹੈ। ਤੀਸਰਾ ਹੋਇਆ ਕਰਦਾ ਰਾਗ ਚੀਜ਼ਾਂ ਨਾਲ ਪਕੜ ਹੋ ਜਾਣੀ, ਰਿਸ਼ਤੇਦਾਰਾਂ ਨਾਲ ਪਕੜ ਹੋ ਜਾਣੀ, ਕਰਦਿਆਂ ਨਾਲ ਪਕੜ ਹੋ ਜਾਣੀ। ਦੂਸਰਾ ਹੋਇਆ ਕਰਦਾ ਦੁਆਇਸ਼, ਜਿਸਨੇ ਮਨ ਦੇ ਵਿਰੁੱਧ ਥੋੜ੍ਹੀ ਜਿਹੀ ਵੀ ਗੱਲ ਕਹਿਤੀ, ਉਹਦੇ ਨਾਲ ਦੁਆਇਸ਼ ਵਿੱਚ ਆ ਜਾਣਾ, ਫਿਰ ਉਹਨੂੰ ਬੁਲਾਉਣਾ ਹੀ ਨਹੀਂ ਆ, ਉਹਦੇ ਨਾਲ ਲੱਗਣ ਲੱਗ ਜਾਣਾ, ਉਹਦਾ ਨੁਕਸਾਨ ਕਰਨਾ, ਉਹਦੇ ਨਾਲ ਦੁਸ਼ਮਣੀ ਬੰਨ ਲੈਣੀ। ਕਹਿੰਦੇ ਰਿੜਕਿਆ ਜਾਂਦਾ ਹਿਰਦਾ ਜਿਹਦੇ 'ਚ ਰਾਗ ਅਤੇ ਦੁਆਇਸ਼ ਹੋਵੇ, ਉਹਨੂੰ ਚਿੱਤ, ਉਹਦਾ ਚਿੱਤ ਕਦੇ ਸ਼ਾਂਤ ਨਹੀਂ ਹੋ ਸਕਿਆ ਕਰਨਾ। ਚੌਥਾ ਹੋਇਆ ਕਰਦਾ ਅਭਨਿਵੇਸ਼, ਮੌਤ ਦਾ ਡਰ ਬਣਿਆ ਰਹਿਣਾ, ਮਰਨਾ ਜਾਵਾਂ, ਐ ਨਾ ਮਰ ਜਾ। ਇਹ ਪੰਜ ਕਲੇਸ਼ ਨੇ ਜਿਹੜੇ ਆਦਮੀ ਨੂੰ ਛੱਡਦੇ। ਕਹਿੰਦੇ ਉਹ ਚਿੱਤ ਵਿਰਤੀਆਂ ਨੂੰ ਜਦ ਅਸੀਂ ਇਕਾਗਰ ਕਰਾਂਗੇ ਤਾਂ ਇਹ ਪੰਜੇ ਕਲੇਸ਼ ਨੱਠ ਜਾਂਦੇ। ਲੇਕਿਨ ਉਹਦੀ ਰਹਿਤ ਹੈ, ਉਹ ਇਹ ਹੈ ਕਿ ਕੁਛ ਨਿਯਮ ਨੇ ਜਿਨ੍ਹਾਂ ਦਾ ਬੜਾ ਵਿਸਥਾਰ ਨਾਲ ਇੱਕ ਵਾਰੀ ਜ਼ਿਕਰ ਕੀਤਾ ਸੀ, ਮਾਤਾ ਜੀਤੋ ਜੀ ਨੂੰ ਜਾਂ ਗੁਰੂ ਦਸ਼ਮੇਸ਼ ਪਿਤਾ ਨੇ ਰਸਤਾ ਦੱਸਿਆ, ਉਸ ਵੇਲੇ ਬੜੇ ਵਿਸਥਾਰ ਨਾਲ ਕਈ ਫਿਲਮਾਂ 'ਚ ਇਹ ਗੱਲ ਆਈ ਸੀ। ਸੋ ਉਹਦੇ ਵਿੱਚ ਹੈ ਅਹਿੰਸਾ, ਕਿਸੇ ਨੂੰ ਨੁਕਸਾਨ ਨਾ ਪਹੁੰਚਾਉਣਾ। ਫਿਰ ਸੱਤ ਦਾ ਜੀਵਨ, ਪਰ ਧਨ, ਪਰ ਧਨ ਇਹਦੇ ਇਸ ਦੇ ਵੱਲ ਲੁੱਚਾ ਨਾ ਕਰਨ, ਨਿਮਰਤਾ 'ਚ ਰਹਿਣਾ, ਧੀਰਜ, ਖਿਮਾ, ਕੋਮਲ ਹਿਰਦਾ, ਕੋਮਲ ਬਚਨ, ਮਰਿਆਦਾ ਦਾ ਹਾਰ ਆਹਾਰ ਅਲਪਹਾਰ ਸੁਲਭਸੀ ਨਿੰਦਰਾ ਦਿਆ ਸ਼ਿਮਾ ਤਨ ਪ੍ਰੀਤ ਪਵਿੱਤਰਤਾ। ਦੂਸਰੇ ਨੇ ਚੀਜ਼ਾਂ ਨੇਮ ਜਿਹਨੂੰ ਕਹਿੰਦੇ ਨੇ, ਉਹਦੇ 'ਚ ਹੈ ਤਪ ਸੇਵਾ ਕਰਨੀ, ਅੰਮ੍ਰਿਤ ਵੇਲੇ ਜਾਗਣਾ, ਪੱਖੇ ਚੱਲਣੇ, ਹੋਰ ਅਨੇਕਾਂ ਕਿਸਮ ਦੀ ਝਾੜੂ ਦੇਣ ਦੀ, ਬਰਤਨ ਮਾਂਜਣ ਦੀ ਸੇਵਾ ਕਰਨੀ, ਇਹ ਗੁਰੂ ਘਰ ਦਾ ਤਪ ਹੈ। ਲੇਕਿਨ ਪਹਿਲੇ ਜ਼ਮਾਨਿਆਂ ਦਾ ਤਪ ਉਸੇ ਤਰ੍ਹਾਂ ਦਾ ਸੀ ਜਿਵੇਂ ਬਾਬੇ ਫਰੀਦ ਨੇ ਕਰਿਆ, ਪਰ ਲਿਮਿਟ ਸੀਗਾ, ਉਹ ਇੰਨਾ ਸਖਤ ਨਹੀਂ ਸੀ। ਦੂਸਰਾ ਹੁੰਦਾ ਸੰਤੋਖ, ਯਥਾ ਲਾਭ ਸੰਤੁਸ਼ਟ। ਤੀਸਰਾ ਹੁੰਦਾ ਆਸਤਕ ਬੁੱਧੀ, ਵੇਦ ਵਾਕ ਨੂੰ, ਗੁਰਬਾਣੀ ਨੂੰ ਸੱਤ ਮੰਨਣਾ, ਗੁਰੂ ਨੂੰ ਪਰਮੇਸ਼ਰ ਰੂਪ ਮੰਨ ਜਾਣ। ਚੌਥਾ ਹੋਇਆ ਕਰਦਾ ਦਾਨ, ਪੰਜਵਾਂ ਪੂਜਾ, ਛੇਵਾਂ ਹੋਇਆ ਕਰਦਾ ਬਾਣੀ, ਬਾਣੀ ਦਾ ਜੋ ਸਿਧਾਂਤ ਆ ਉਹਨੂੰ ਹਿਰਦੇ 'ਚ ਧਾਰਨ ਕਰਨਾ, ਅਤੇ ਸੱਤਵਾਂ ਹੁੰਦਾ ਹੈ ਗੁਰੂ ਦੇ ਸ਼ਬਦ ਦੇ ਮੁਤਾਬਕ ਆਪਣਾ ਜੀਵਨ ਢਾਲਣਾ, ਅੱਠਵਾਂ ਹੁੰਦਾ ਹੈ ਨਿਤਨੇਮ ਕਰਨਾ, ਨੌਵਾਂ ਹੁੰਦਾ ਹੈ ਭੁੱਖੇ ਨੂੰ ਪ੍ਰਸ਼ਾਦਾ ਛਕਾਉਣਾ, ਅਤੇ ਦਸਵਾਂ ਹੁੰਦਾ ਹੈ ਮਿੱਠਾ ਹੋਰ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਇਹ ਦਸ ਚੀਜ਼ਾਂ ਬਹੁਤ ਸ੍ਰੇਸ਼ਟ ਨੇ ਜੀਵਨ 'ਚ, ਚਾਹੇ ਕੋਈ ਯੋਗ ਹੈ, ਭਗਤ ਯੋਗ ਹੈ, ਨਾਮ ਯੋਗ ਹੈ, ਰਾਜ ਯੋਗ ਹੈ, ਇਹਦੇ ਵਿੱਚ ਇਹ 20 ਚੀਜ਼ਾਂ ਤਾਂ ਹਰ ਹਾਲ 'ਤੇ ਹਰ ਬੰਦੇ ਨੂੰ ਧਾਰਨ ਕਰਨੀਆਂ ਪੈਣ। ਉਹਦੇ ਬਾਅਦ ਹੋਇਆ ਕਰਦਾ ਆਸਣ, ਕਿਸ ਆਸਣ 'ਤੇ ਬੈਠਣਾ, ਕੋਈ ਪਦਮ ਆਸਣ ਹੈ, ਬੇਅੰਤ ਕਿਸਮ ਦੇ ਆਸਣ ਨੇ, 84 ਆਸਣ ਦੱਸਦੇ ਨੇ, ਸਿੱਧਾਂ ਦੇ ਆਸਣ ਨੇ ਸਾਰੇ। ਪ੍ਰਾਣਾਯਾਮ ਹੈ, ਕੋਈ ਚੰਦਰਾਂਗ ਹੈ, ਕੋਈ ਸੂਰਿਆਂਗ ਹੈ, ਕੋਈ ਛੋਟਾ ਹੈ, ਕੋਈ ਵੱਡਾ ਹੈ, ਬੇਅੰਤ ਕਿਸਮ ਦੇ ਪ੍ਰਾਣਾਯਾਮ ਨੇ। ਪ੍ਰਤੀਹਾਰ ਹੈ, ਵਾਰ ਵਾਰ ਮਨ ਨੂੰ ਰੋਕਣਾ, ਵਾਰ ਵਾਰ ਰੋਕਣਾ, ਨਾਮ ਜਪਦਾ ਹੈ ਫਿਰ ਰੋਕਣਾ, ਫਿਰ ਜਾਂਦਾ ਮਨ ਫਿਰ ਰੋਕਣਾ, ਇਹਨੂੰ ਪ੍ਰਤੀਹਾਰ ਕਹਿੰਦੇ। ਸ਼ਬਦ ਸਪਰਸ਼ ਰੂਪ ਰਸ ਗੰਧ, ਪੰਜ ਵਿਸ਼ੇ ਹਰ ਵਕਤ ਇਹਦੇ ਮਨ 'ਚ ਹੱਲਾ ਕਰਦੇ ਰਹਿੰਦੇ ਨੇ, ਉਹਨਾਂ ਨੂੰ ਸਾਵਧਾਨ ਹੋ ਕੇ ਰੋਕਣਾ, ਇੱਕ ਯੁੱਧ ਕਰਨਾ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਚ। ਫਿਰ ਇਹ ਤੇ ਬਾਅਦ ਹੋਇਆ ਕਰਦਾ ਹੈ ਛੇਵੀਂ ਚੀਜ਼, ਉਹਨੂੰ ਧਾਰਨਾ ਕਹਿੰਦੇ ਨੇ। ਧਾਰਨਾ ਇਹ ਹੁੰਦੀ ਹੈ ਵੀ 2.5 ਸੈਕਿੰਟ ਵਾਸਤੇ ਮਨ ਨੂੰ ਰੋਕ ਲੈਣਾ। 2.5 ਸੈਕਿੰਟ ਕੀ ਹੁੰਦੇ ਨੇ? 1-2 ਅੱਧਾ ਹੋਰ ਲੈ ਲਓ। ਇਹਦੇ ਬਾਅਦ ਮਨ ਨੱਠ ਜਾਇਆ ਕਰਦਾ, ਇਹਨੂੰ ਗੂੰਜ ਹੋਲੀ ਕਰ, ਨੱਠ ਜਾਇਆ ਕਰਦਾ, ਫਿਰ ਰੋਕਣਾ, ਫਿਰ ਲਾਉਣਾ, ਫਿਰ ਰੋਕਣਾ, ਫਿਰ ਲਾਉਣਾ। ਫਿਰ ਜੇ 2.5 ਮਿੰਟ ਇੱਕ ਥਾਂ ਦੇ ਉੱਤੇ ਮਨ ਟਿਕ ਜਾਵੇ ਤਾਂ ਉਹਨੂੰ ਧਿਆਨ ਕਹਿੰਦੇ ਨੇ, ਵੀ ਧਿਆਨ 'ਚ ਆ ਗਿਆ, 2.5 ਮਿੰਟ ਇਹਦਾ ਮਨ ਟਿਕਣ ਲੱਗ। ਫਿਰ ਜਦ 25.5 ਮਿੰਟ ਮਨ ਟਿਕ ਜਾਵੇ ਉਹਨੂੰ ਸਮਾਧੀ ਕਹਿੰਦੇ ਨੇ। ਸੋ ਇਹ ਚੀਜ਼ ਹੈ, ਸਮਾਧੀ ਹੈ, ਇੱਕ ਤਾਂ ਸੰਪਰਗਿਆਤ ਸਮਾਧੀ ਹੁੰਦੀ ਹੈ, ਇੱਕ ਅਸੰਪਰਗਿਆਤ ਸਮਾਧੀ ਹੁੰਦੀ ਹੈ। ਇਹਦੀ ਵਿਆਖਿਆ ਬਹੁਤ ਲੰਮੀ ਚੌੜੀ ਹੈ। ਨਿਰਵ ਸਾਵਿਕਲਪ ਹੁੰਦੀ ਹੈ, ਨਿਰਵਿਕਲਪ ਹੁੰਦੀ ਹੈ, ਨਿਰਵਿਕਲਪ ਸਾਵਿਕਲਪ 4 ਤਰ੍ਹਾਂ ਦੀ ਹੁੰਦੀ ਹੈ, ਨਿਰਵਿਕਲਪ 4 ਤਰ੍ਹਾਂ ਦੀ ਹੁੰਦੀ ਹੈ। ਸੋ ਇਹਦੇ ਨਾਲ ਮਹਾਰਾਜ ਕਹਿਣ ਲੱਗੇ ਵੀ ਨੇੜੇ ਪਹੁੰਚ ਜਾਂਦਾ ਪਰ ਇੱਕ ਕਦਮ ਪਿੱਛੇ ਰਹਿ ਜਾਂਦਾ। ਉਹ ਇਹ ਹੈ ਕਿ ਗੁਰੂ ਤੋਂ ਜਿੰਨੀ ਦੇਰ, ਜਿੰਨੀ ਛੇਤੀ ਗੁਰੂ ਤੋਂ ਪ੍ਰਾਪਤੀ ਹੁੰਦੀ ਹੈ ਇੱਥੇ ਤੱਕ ਪਹੁੰਚਣ ਵਾਸਤੇ ਬਹੁਤ ਦੇਰ ਲੱਗਦੀ। ਸੋ ਉਹਦੇ ਵਾਸਤੇ ਮਹਾਰਾਜ ਇਹਨਾਂ ਕਰਮਾਂ ਦੇ ਵਾਸਤੇ ਫਰਮਾਨ ਕਰਦੇ ਨੇ ਕਿ ਇਹਨਾਂ ਨਾਲ ਉਹ ਪ੍ਰਾਪਤੀ ਨਹੀਂ ਹੁੰਦੀ ਜੋ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਫਰਮਾਨ ਕੀਤਾ
ਕਰਮ ਪਿਆਗੋ ਪਾਠੀ ਰੇ ਚਕਪੂਰ
ਨੂੰ ਖਿੱਚ ਲੈਣਾ, ਫਿਰ ਰੋਕ ਲੈਣਾ, ਫਿਰ ਛੱਡ ਦੇਣਾ। ਅਸੀਂ ਵੀ ਕਰਾਉਂਦੇ ਹਾਂ ਇਸ ਤਰ੍ਹਾਂ ਦੇ ਨਾਲ, ਪਰ ਲਿਮਿਟ 'ਚ ਕਰਾਈਦੇ ਕਿਉਂਕਿ ਮਨ ਇਕਾਗਰ ਨਹੀਂ ਹੁੰਦਾ ਇਹ ਤੇ ਬਗੈਰ। ਪਰ ਨਿਵਲੀ ਕਰਮ ਅਤੇ ਭਿਅੰਗਮ ਅਤੇ ਪਾਠੀ ਵਾਲੀ ਕਿਰਿਆ, ਇਹ ਹੱਠ ਯੋਗ ਦੀ ਕਿਰਿਆ। ਮਹਾਰਾਜ ਕਹਿੰਦੇ ਇਹ ਕਰਦਾ ਲੇਕਿਨ ਬਿਨ ਸਤਿਗੁਰ ਸੋਝੀ ਨਾਹੀਂ, ਪਰਵੇਂ ਪੂਲਾ ਬੂਟ ਮਰੇ। ਜੇ ਇਹੀ ਕਰੀ ਜਾਂਦਾ, ਗੁਰੂ ਨਹੀਂ ਪ੍ਰਾਪਤ ਹੋਇਆ ਤਾਂ ਕਹਿੰਦੇ ਡੁੱਬ ਕੇ ਮਰ ਜਾਂਦਾ। ਅੰਧਾ ਭਰਿਆ ਪਰਫਾ ਧੋਵਾ ਅੰਤਰ ਕੀ ਮਲ ਕਦੇ ਨਾ ਲੈ। ਅੰਦਰਲੀ ਮਨ ਦੀ ਮੈਲ ਤਾਂ ਜਾਂਦੀ ਨਹੀਂ ਹੈ, ਨਹਾਈ ਜਾਂਦਾ ਤੀਰਥਾਂ 'ਤੇ। ਕਹਿੰਦੇ ਇੰਨਾ ਹੈ, ਬਲਾਈਂਡ ਹੈ, ਪਤਾ ਨਹੀਂ ਹੈ। ਨਾਮ ਬਿਨਾਂ ਫੋਕਟ ਸਭ ਕਰਮਾਂ, ਜਿਉਂ ਬਾਜੀਗਰ ਭਰਮ ਭੁੱਲ। ਬਾਜੀਗਰ ਜਾਦੂਗਰ ਜਾਦੂ ਕਰਦਾ, ਉਹਦੇ 'ਚ ਅਸੀਂ ਸਭ ਭੁੱਲ ਜਾਂਦੇ ਹਾਂ ਜਾਦੂ 'ਚ। ਆਹ ਸਿਨੇਮਾ ਦਿਖਾਉਂਦੇ ਨੇ, ਇਹਦੇ 'ਚ ਭੁੱਲ ਕੇ ਰੋਣ ਲੱਗ ਜਾਂਦੇ ਨੇ ਬਹੁਤ ਪ੍ਰੇਮੀ, ਕਿਉਂਕਿ ਭੁੱਲ ਗਏ ਉਹਦੇ ਵਿੱਚ। ਮਹਾਰਾਜ ਕਹਿੰਦੇ ਨਾਮ ਬਿਨਾਂ ਫੋਕਟ ਸਭ ਕਰਮਾਂ, ਖੱਟ ਕਰਮ ਨਿਰੰਜਨ ਸੋਈ, ਤੂੰ ਗੁਣ ਸਾਗਰ ਅਵਗੁਣ ਮੋਈ। ਖੱਟ ਕਰਮ ਕਰ ਕੁਲ ਸੰਜਕਤ ਹੈ ਹਰ ਭਗਤ ਹਿਰਦੇ ਨਾਹੇ ਚਰਨਾਰ ਬਿੰਦ ਨਾ ਕਥਾ ਪਾਵੇ ਸੁਪਚ ਤੁਲ ਸਮਾਨ। ਕਹਿੰਦੇ ਚੰਡਾਲ ਵਰਗਾ ਹੁੰਦਾ ਹੈ, ਇਹ ਕਰਮ ਕਰੀ ਜਾ ਜੇ ਭਗਤੀ ਹਿਰਦੇ ਚ ਨਹੀਂ ਪਾਉਂਦੀ, ਅੰਦਰ ਪਿਆਰ ਨਹੀਂ ਆਇਆ, ਕਹਿੰਦੇ ਇਹਨਾਂ ਕਰਮਾਂ ਨੇ ਪਾਰ ਨਹੀਂ ਦਿਖਾਉਣਾ। ਕਿਉਂਕਿ ਹਰ ਬੰਦੇ ਦੇ ਅੰਦਰ ਮੈਲ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਇਆ ਸਿਆਹ ਖਨਲੀ ਧੋਤੀ ਉੱਜਲ ਨਾ ਹੋ ਗਈ ਜੇ ਸੋ ਧੋਬਣ ਕੋ। ਕਹਿੰਦੇ ਇਹ ਜਿਹੜੇ ਕਰਮ ਨੇ ਸਿੱਧਾਂ ਦੇ ਨਾਥਾਂ ਦੇ ਹੱਠ ਯੋਗੀਆਂ ਦੇ, ਇਹਦੇ ਕਰਮ ਕਰਨ ਦੇ ਨਾਲ ਮੈਲ ਨਹੀਂ ਜਾਂਦੀ। ਸਿੱਧਾਂ ਵਾਲੇ ਸਾਰੀਆਂ ਚੀਜ਼ਾਂ ਕਰ ਲਈਆਂ ਪਰ ਇੱਕ ਮਨ ਬਚ ਗਿਆ, ਮਨ ਦੀ ਮੈਲ ਨਹੀਂ ਕਰਮਾਂ ਨਾਲ ਗਾਇਆ ਕਰ। ਸਿੱਧਾਂ ਕੇ ਆਸਣ ਜੇ ਸਿੱਖੇ ਇੰਦਰੀ ਬਸ ਕਰ ਕਮਾਏ, ਮਨ ਕੀ ਮੈਲ ਨਾ ਉਤਰੇ ਹਉਮੈ ਮੈਲ ਨਾ ਜਾਏ। ਮੈਲ ਅਸਲੀ ਤਾਂ ਹਉਮੈ ਦੀ ਹੈ, ਇਹ ਗੁਰੂ ਤੋਂ ਬਗੈਰ ਨਹੀਂ ਗਾਇਆ ਕਰ। ਜਦ ਮਨ ਮੈਲ ਹੈ ਸਭ ਕੁਛ ਮੈਲ ਹੈ। ਤਨ ਧੋਤੇ ਮਨ ਅੱਛਾ ਨਾ ਹੋਏ, ਇਹ ਜਗ ਭਰਮ ਭੁਲਾਇਆ ਬਿਰਲਾ ਬੂਝਿਆ ਕੋਈ। ਮਾਇਆ ਦੇ ਭਰਮ ਨੇ ਭੁਲਾਇਆ ਪਿਆ, ਕਿਸੇ ਬਿਰਲੇ ਬਿਰਲੇ ਨੂੰ ਸੋਚੀ ਹੈ ਵੀ ਮਨ ਤਾਂ ਮੈਲ ਲੱਗੀ ਹੋਈ ਹੈ, ਮਨ ਨੂੰ ਤਾਂ ਈਗੋ ਦੀ ਮੈਲ ਲੱਗੀ ਹੋਈ ਹੈ, ਕੀ ਸਾਧੂ ਕੀ ਸੰਤ ਕੀ ਜੋਗੀ ਕੀ ਜੰਗਮ ਕੀ ਪੜਾਕੂ ਕੀ ਸਭ ਨੂੰ ਲੱਗੀ ਹੋਈ ਹੈ। ਕਹਿੰਦੇ ਮਹਾਰਾਜ ਕਹਿੰਦੇ ਕੋਈ ਬਚਿਆ ਹੀ ਨਹੀਂ ਹੋਇਆ, ਸਭ ਇਸ ਦੇ ਮੈਲ ਦੇ ਅੰਦਰ। ਇਹ ਜਗ ਭਰਮ ਭੁਲਾਇਆ ਬਿਰਲਾ ਬੂਝਿਆ ਕੋਈ, ਜਪ ਮਨ ਮੇਰੇ ਤੂੰ ਏਕੋ ਨਾਮ। ਕਿਉਂ ਨਾਮ ਜਪ? ਕਿਉਂਕਿ ਨਾਮ ਮੈਲ ਨੂੰ ਘਟਦਾ ਹੈ, ਇਸ ਨੂੰ ਹਉਮੈ ਨੂੰ, ਹੋਰ ਕੋਈ ਚੀਜ਼ ਨਹੀਂ ਘਟਦੀ। ਸਿੱਧਾਂ ਕੇ ਆਸਣ ਜੇ ਸਿੱਖੇ ਇੰਦਰੀ ਬਸ ਕਰ ਕਮਾਏ, ਮਨ ਕੀ ਮੈਲ ਨਾ ਉਤਰਾਏ ਵਿਦ ਹਉਮੈ ਮੈਲ ਨਾ ਜਾਏ। ਇਸ ਮਨ ਕੋ ਹੋਰ ਸੰਜਮ ਕੋ ਨਾਹੀਂ, ਕਹਿੰਦੇ ਰਸਤਾ ਕੋਈ ਹੈ ਹੀ ਨਹੀਂ, ਕਿਹੜਾ ਰਸਤਾ ਹੈ ਕੋਈ? ਮਹਾਰਾਜ ਕਹਿੰਦੇ ਇਸ ਮਨ ਕੋ ਹੋਰ ਸੰਜਮ ਕੋ ਨਹੀਂ, ਬਿਨ ਸਤਿਗੁਰ ਕੀ ਸ਼ਰਨ ਆਏ। ਬਿਨਾਂ ਸਤਿਗੁਰੂ ਦੀ ਸ਼ਰਨ ਆਉਣ ਤੋਂ ਹੋਰ ਕੋਈ ਸੰਜਮ, ਸਤਿਗੁਰ ਮਿਲਿਆ ਉਲਟੀ ਭਈ, ਕਹਿਣਾ ਕਥਨ ਨਾ ਜਾਏ। ਇਹ ਸੰਸਾਰ ਵੱਲੋਂ ਮਰ ਜਾਂਦਾ, ਰੱਬ ਵੱਲ ਜਿਉਂਦਾ ਹੋ ਜਾਂਦਾ ਜਦ ਗੁਰੂ ਮਿਲ ਜਾਂਦਾ, ਕਿਉਂਕਿ ਉਹਨੇ ਪਹਿਲਾਂ ਗਏ ਤਾਂ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ ਤਾਂ ਹਮਾਰੇ ਪਰ ਪੰਡਤ ਨਾਨਕ ਸਤਿਗੁਰ ਕੋ ਮਿਲ ਦੋ ਮਰੇ। ਗੁਰ ਕਾ ਸ਼ਬਦ ਫਿਰ ਜੀਵੈ ਕੋਈ, ਗੁਰੂ ਦਾ ਸ਼ਬਦ ਮਿਲ ਜਾਵੇ ਫਿਰ ਜਿਉਂਦਾ ਹੋ ਜਾਂਦਾ। ਸੋ ਮਹਾਰਾਜ ਕਹਿਣ ਲੱਗੇ ਰਾਜਾ ਸ਼ਿਵਨਾਭ, ਇਹ ਦੋ ਮਾਰਗ ਤੈਨੂੰ ਦੱਸੇ ਨੇ, ਤੀਸਰਾ ਮਾਰਗ ਜੋ ਸੁਖੈਨ ਹੈ, ਇਸ ਤੋਂ ਵੀ ਉਹਨੂੰ ਭਗਤ ਯੋਗ ਕਹਿੰਦੇ ਨੇ। ਭਗਤ ਯੋਗ ਦੇ ਵਿੱਚ ਹੁੰਦਾ ਪੂਰੇ ਗੁਰੂ ਦੇ ਚਰਨੀ ਲਾ ਕੇ ਤਨ ਮਨ ਧਨ ਤਿੰਨੇ ਉਹਦੇ ਹਵਾਲੇ ਕਰ ਦੇ। ਗੁਰੂ ਦੀ ਸੇਵਾ ਇੱਕ ਘੜੀ ਕੀਤੀ ਹੋਈ 100 ਸਾਲ ਦੀ ਰਿਆਜ਼ਤ ਦੇ ਨਾਲੋਂ ਵੱਧ ਫਲ ਰੱਖਦੀ। 100 ਸਾਲ ਤਪ ਕਰੇ ਰਿਆਜ਼ਤ ਕਹਿੰਦੇ ਨੇ, ਤਪ ਕਹਿੰਦੇ ਨੇ ਜ਼ੋਹਦ। 100 ਸਾਲ ਜ਼ੋਹਦ ਕਰੇ, ਇੱਕ ਘੜੀ ਰਿਆਜ਼ਤ ਕਰੇ, ਭਗਤੀ ਕਰੇ, ਗੁਰੂ ਦੀ ਸੇਵਾ ਕਰੇ, ਇਹ ਇੱਕ ਘੜੀ 100 ਸਾਲ ਦੀ ਤਪੱਸਿਆ ਦੇ ਬਰਾਬਰ ਹੋ ਜਾਂਦੀ ਹੈ। ਕਿੰਨਾ ਸਫ਼ਰ ਕੱਟ ਦਿੱਤਾ ਆਪ ਹੀ ਅੰਦਾਜ਼ਾ ਲਾ ਲਓ, ਸਾਲ 'ਚ ਕਿੱਥੇ ਚਲਿਆ ਜਾਊ? 100 ਸਾਲ 24 ਮਿੰਟ ਦੇ ਅੰਦਰ ਖਤਮ ਕਰ ਦਿੱਤਾ। 100 ਸਾਲ ਕੋਈ ਤਪ ਕਰੇ, ਇੱਕ ਘੜੀ ਗੁਰੂ ਦੀ ਸੇਵਾ ਕਰੇ, ਇੰਨਾ ਫਲ ਹੋ ਜਾਂਦਾ। ਕਹਿੰਦੇ ਇਹਦੇ ਵਿੱਚ ਵੀ ਕੁਛ ਰਹਿਤਾਂ ਨੇ। ਕਹਿੰਦੇ ਪਹਿਲਾਂ ਰਹਿਤ ਹੋਇਆ ਕਰਦੀ ਹੈ ਮਨ ਨੂੰ ਨੀਵਾਂ ਰੱਖਣਾ, ਆਪਣੇ ਆਪ ਨੂੰ ਇਹ ਸਮਝਣਾ ਸੱਚੇ ਦਿਲ ਨਾਲ, ਐਵੇਂ ਨਹੀਂ ਕਬੀਰ ਸਭ ਤੇ ਹਮ ਬੁਰੇ, ਹਮ ਤਾਂ ਜੇ ਭਲੋ ਸਭ ਕੋਏ। ਕਿਉਂ ਕਹਿਣਾ ਇਹ? ਇਹ ਤਾਂ ਕਹਿਣਾ ਕ੍ਰੋਧ ਨਹੀਂ ਆਉਂਦਾ ਹੁੰਦਾ ਜਦ ਆਪਣੇ ਆਪ ਨੂੰ ਨੀਵਾਂ ਸਮਝਦਾ ਹੋਵੇ। ਨੀਵਾਂ ਹੋ ਜਾਣਾ ਹੀ ਹਉਮੈ ਦਾ ਨਾਸ਼ ਹੁੰਦਾ। ਕਹਿੰਦੇ ਐਂ ਸਮਝ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਫਿਰ ਦਰਜਾ ਕਿੱਡਾ ਹੋ ਜਾਏਗਾ। ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ, ਮਨ ਨੂੰ ਨੀਵਾਂ ਕਰਨ ਦੀ ਜਾਤ ਜਿਸਨੇ ਸਮਝ ਲਈ, ਅਪਮਾਨ ਤੋਂ ਰਹਿਤ ਹੋ ਗਿਆ, ਕਹਿੰਦੇ ਉਹ ਤਾਂ ਸਾਡਾ ਮਿੱਤਰ ਬਣ ਗਿਆ। ਇਹ ਕਹਿੰਦੇ ਇਸ ਤਰ੍ਹਾਂ ਦੂਸਰੀ ਰਹਿਤ ਹੋਇਆ ਕਰਦੀ ਹੈ ਵੀ ਸਤਸੰਗ 'ਚ ਜਾ ਕੇ ਚਿੱਤ ਬਿਰਤੀ ਨੂੰ ਇਕਾਗਰ ਕਰੇ, ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਦਰਸ਼ਨ ਕਰੇ, ਕੰਨਾਂ ਦੇ ਨਾਲ ਬਾਣੀ ਸੁਣੇ, ਬੁੱਧੀ ਨਾਲ ਵਿਚਾਰ ਕਰੇ, ਅਤੇ ਜ਼ਬਾਨ ਦੇ ਨਾਲ ਜਦ ਵਾਰੀ ਆਵੇ ਗੱਜ ਵੱਜ ਕੇ ਬੋਲੇ, ਉੱਥੇ ਗੂੰਗਾ ਹੋ ਕੇ ਨਾ ਬੈਠੇ। ਕਿਉਂਕਿ ਗੂੰਗਾ ਹੋ ਕੇ ਤਾਂ ਸਾਨੂੰ ਯੁੱਗਾਂ ਦੇ ਯੁੱਗ ਬੀਤ ਗਏ, ਮਸਾਂ ਮੌਕਾ ਮਿਲਦਾ ਬਈ ਕੋਈ ਜਸ ਕਰੀਏ ਹਰੀ ਦਾ ਇਕੱਠੇ ਹੋ ਗਏ। ਸੋ ਇਸ ਤਰ੍ਹਾਂ ਦੇ ਨਾਲ ਤੀਸਰਾ ਹੁੰਦਾ ਇਕਾਂਤ, ਜੰਗਲਾਂ 'ਚ ਨਹੀਂ ਜਾਣਾ, ਕਾਰੋਬਾਰ ਨਹੀਂ ਛੱਡਣਾ। ਰੇ ਮਨ ਐਸੋ ਕਰ ਸੁਨਿਆਸਾ, ਬੰਸੇ ਸਦਨ ਸਵਾ ਕਰ ਸਮਝੋ, ਮਨ ਹੀ ਮਾਇਆ ਦੱਸ। ਜਦਕਿ ਜਟਾ ਜੋ ਕੋ ਮਜਨ ਨੇਮ ਕੇ ਨਖਨ ਬਡਾਇਓ, ਗਿਆਨ ਗੁਰੂ ਆਤਮ ਉਪਦੋਸ਼ ਨਾਮ ਭੂਤ ਲਗੈ, ਅਲਪਹਾਰ ਸੁਰਖ ਸੀ ਨਿੰਦਰਾ ਦਿਆ ਸ਼ਿਮਾ ਤਨ ਪ੍ਰੀ, ਸੀਲ ਸੰਤੋਖ ਸਦਾ ਨਿਰਵਾਵੋ, ਤਿਰ ਹੋਏ ਤ੍ਰਿਗੁਣ ਅਤੀ, ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸੋ ਲਿਆਵੇ, ਤਵੀ ਆਤਮ ਤੱਤ ਕੋ ਦਰਸੈ ਪਰਮ ਪੁਰਖ ਕੈ ਪਾਵੈ। 17 ਰਹਿਤਾਂ ਦੱਸੀਆਂ ਨੇ ਇਹ ਸ਼ਬਦ ਦੇ ਅੰਦਰ, ਮਹਾਰਾਜ ਨੇ ਖੋਜ ਕਰ ਲਿਓ ਕਰੇ। ਕਹਿੰਦੇ ਪ੍ਰਭੂ ਨੂੰ ਘੱਟ ਵਿਘੱਟ ਵਿੱਚ ਦੇਖੇ, ਆਪੇ ਇਕਾਂਤ ਬਣ ਗਈ, ਜਾਂ ਦੂਜਾ ਨਹੀਂ ਦੇਖਦੇ ਵਾਹਿਗੁਰੂ ਨੂੰ, ਇਹ ਦੇਖਦੇ ਹਾਂ ਤਾਂ ਇਕਾਂਤ ਇਕਾਂਤ ਹੋ ਗਈ। ਤੀਸਰਾ ਹੁੰਦਾ ਆਸਣ, ਆਸਣ ਅਸੀਂ ਇਸ ਤਰ੍ਹਾਂ ਨਹੀਂ ਲਾਉਣਾ ਵੀ ਇਸ ਤਰ੍ਹਾਂ ਬੈਠੋ ਪਦਮ ਆਸਣ ਲਾਓ, ਠੀਕ ਹੈ ਲਾ ਲਵੇ ਚੰਗੀ ਬਾਤ ਹੈ, ਪਰ ਵਹਿਮ ਨਹੀਂ ਕਰਨਾ। ਸਾਡਾ ਆਸਣ ਹੈਗਾ ਚਿੱਤ ਬਿਰਤੀ ਨੂੰ ਗੁਰੂ ਦੇ ਸ਼ਬਦ ਵਿੱਚ ਲਾਉਣਾ, ਨਾਮ ਦੀ ਧੁਨ ਸਰਵਣ ਕਰਨੀ ਅੰਦਰ, ਧੁਨ ਵਿੱਚ ਧਿਆਨ ਦੇਣਾ, ਧੁਨ ਮੈਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕਤ ਖਾਣ। ਉਹ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦਾ, ਚਾਹੇ ਜੀਭ ਨਾਲ ਕਰਦਾ, ਚਾਹੇ ਤੂੰ ਸਵਾਸ ਨਾਲ ਕਰਦਾ, ਚਾਹੇ ਮਨ ਨਾਲ ਕਰਦਾ, ਉਹਨੂੰ ਸੁਣ ਅੰਦਰ, ਉਹ ਤੇਰੀ ਤੇਰਾ ਆਸਣ ਹੋ ਜਾਏਗਾ ਚਿੱਤ ਬੇਤੀ ਦਾ। ਫੇਰ ਤੇਰੀ ਬੇਤੀ ਰਸ ਵਿੱਚ ਚਲੀ ਜਾਏਗੀ, ਰਸ ਮਾਣੇਗਾ। ਪ੍ਰਾਣਾਯਾਮ ਜਿਹੜਾ ਹੈ ਅਸੀਂ ਇਸ ਤਰ੍ਹਾਂ ਨਹੀਂ ਕਰਨਾ ਜਿਵੇਂ ਦੱਸਿਆ ਗਿਆ, ਸਾਡਾ ਪ੍ਰਾਣਾਯਾਮ ਇਹ ਹੈ ਕਿ ਅਸੀਂ ਗੁਰੂ ਦਾ ਸ਼ਬਦ ਸੁਣ ਕੇ ਜਿਵੇਂ ਹੁਣ ਸਤਸੰਗ ਸੁਣਿਆ, ਇਹਨੂੰ ਹਿਰਦੇ ਵਿੱਚ ਖਿੱਚ ਲੈਣਾ। ਫੇਰ ਕੁੰਭਕ ਕੀ ਹੈ, ਇਹਨੂੰ ਤਾਂ ਠਰਾ ਲੈਣਾ, ਕਿਉਂ ਜਦ ਅਸੀਂ ਸਵਾਸ ਖਿੱਚਦੇ ਹਾਂ ਸਾਡੇ ਸਵਾਸ 'ਚ ਧਿਆਨ ਨਾਲ ਗੱਲ ਸਮਝੋ, ਸਵਾਸ ਵਿੱਚ ਆਕਸੀਜਨ ਜਾਂਦੀ ਹੈ, ਆਕਸੀਜਨ ਜਦ ਸਾਡੇ ਅੰਦਰ ਥੋੜ੍ਹੀ ਦੇਰ ਰਹਿੰਦੀ ਹੈ ਉਹ ਕਨਵਰਟ ਹੋ ਜਾਂਦੀ ਹੈ, ਕਨਵਰਟ ਹੋ ਕੇ ਉਹ ਬਣ ਜਾਂਦੀ ਹੈ ਕੀ ਹੁੰਦਾ ਉਹਨੂੰ ਕਹਿੰਦੇ ਨੇ ਗੈਸ ਦੂਸਰੀ ਹੈ, ਹਾਂ ਕਾਰਬਨ ਡਾਈਆਕਸਾਈਡ ਬਣ ਜਾਂਦੀ, ਕਾਰਬਨ ਬਣ ਜਾਂਦੀ। ਉਹ ਕਾਰਬਨ ਜੇ ਅਸੀਂ ਅੰਦਰ ਰੱਖ ਲਈ ਅਸੀਂ ਮਰ ਜਾਵਾਂਗੇ। ਆ ਖੂਹ ਵਿੱਚ ਉਤਰਦੇ ਨੇ ਟੋਇਆਂ 'ਚ ਪੜਿਆ ਸੀਗਾ, ਤਿੰਨ ਉਤਰੇ ਤਿੰਨੇ ਹੀ ਮਰ ਗਏ, ਕਿੰਨੇ ਹੀ ਸਾਰੇ ਜ਼ਖਮੀ ਹੋ ਗਏ, ਕਿਉਂ ਕਾਰਬਨ ਸੀ ਉਹਦੇ ਅੰਦਰ। ਉਹ ਸਾਡੇ ਅੰਦਰ ਕਾਰਬਨ 'ਚ ਆਕਸੀਜਨ ਕਨਵਰਟ ਹੋ ਜਾਂਦੀ ਹੈ, ਫਿਰ ਅਸੀਂ ਉਹ ਕਾਰਬਨ ਨੂੰ ਕੱਢ ਦਿੰਦੇ ਹਾਂ ਜ਼ੋਰ ਨਾਲ, ਇਹ ਪ੍ਰੋਸੈਸ ਹੈ। ਇਸੇ ਤਰ੍ਹਾਂ ਸਾਡਾ ਪ੍ਰਾਣਾਯਾਮ ਇਹ ਹੈ ਕਿ ਗੁਰੂ ਦੀ ਬਾਣੀ ਨੂੰ ਅਸੀਂ ਅੰਦਰ ਖਿੱਚਣਾ ਸਿਧਾਂਤ ਨੂੰ, ਉਹਦੇ ਬਾਅਦ ਉਪਦੇਸ਼ ਤਾਂ ਹਿਰਦੇ 'ਚ ਧਾਰਨ ਕਰ ਲੈਣਾ, ਅਤੇ ਜਿਹੜੀ ਬੁਰਿਆਈਆਂ ਦੀ ਕਾਰਬਨ ਬਣੀ ਹੋਈ ਹੈ ਉਹਨੂੰ ਬਾਹਰ ਕੱਢ ਦੇਣਾ। ਆਹ ਪ੍ਰਾਣਾਯਾਮ ਹੈ ਸਾਡਾ, ਗੁਰਬਾਣੀ ਨੂੰ ਅੰਦਰ ਧਾਰਨ ਕਰਨਾ ਸਿਧਾਂਤ ਨੂੰ, ਫਿਰ ਹਿਰਦੇ 'ਚ ਰੋ ਕੇ ਰੱਖਣਾ, ਉੱਥੋਂ ਬੁਰਿਆਈਆਂ ਨੂੰ, ਬੁਰੇ ਹਿਰਦਿਆਂ ਨੂੰ, ਬੁਰੇ ਸੰਕਲਪਾਂ ਨੂੰ ਬਾਹਰ ਕੱਢ ਦੇਣਾ। ਚੌਥੀ ਛੇਵੀਂ ਹੈ ਸਾਡੀ ਧਾਰਨਾ। ਧਾਰਨਾ ਇਹ ਹੈ ਕਿ ਜਿੰਨੇ ਮਨ ਵਿੱਚ ਸੰਕਲਪ ਆ ਰਹੇ ਨੇ ਇਹਨਾਂ ਸਾਰਿਆਂ ਨੂੰ ਰੋ ਕੇ ਨਾਮ ਦੀ ਧੁਨ ਵਿੱਚ ਆਪਣਾ ਮਨ ਲਾਉਣਾ। ਫਿਰ ਹੁੰਦਾ ਧਿਆਨ। ਧਿਆਨ ਅਸੀਂ ਗੁਰੂ ਸਿਧਾਂਤ 'ਚ, ਗੁਰੂ ਚਰਨਾਂ 'ਚ, ਗੁਰੂ ਹਸਤੀ ਵਿੱਚ ਲਾ ਕੇ ਰੱਖਣਾ। ਇਸ ਤੋਂ ਬਾਅਦ ਹੈ ਸਾਡੀ ਸਮਾਧੀ। ਜਦੋਂ ਸ਼ਬਦ ਵਿੱਚ ਸਾਡਾ ਮਨ ਟਿਕ ਜਾਵੇ ਘੜੀ ਦੋ ਘੜੀ, ਖਿਆਲ ਭੁੱਲ ਜਾਵੇ, ਸਮਾਂ ਭੁੱਲ ਜਾਵੇ, ਫਿਰ ਸਮਝ ਲਓ ਸਮਾਧੀ ਲੱਗ ਗਈ। ਸੋ ਮਹਾਰਾਜ ਕਹਿੰਦੇ ਇਹ ਜਿਹੜਾ ਰਸਤਾ ਹੈ ਇਹ ਬਹੁਤ ਹੀ ਸਿਖਾਲਾ ਹੈ, ਇਹਨੂੰ ਨਾਮ ਮਾਰਗ ਕਹਿੰਦੇ ਨੇ। ਸੋ ਇਹ ਨਾਮ ਮਾਰਗ ਸਭ ਤੋਂ ਆਸਾਨ ਰਸਤਾ ਹੈ ਭਾਈ, ਕਿਉਂਕਿ ਇਹਦੇ ਵਿੱਚ ਸੁੱਖ ਪ੍ਰਾਪਤ ਹੋ ਜਾਂਦੇ ਨੇ ਸਾਰੇ। ਇਸ ਤਰ੍ਹਾਂ ਗੱਲ ਸਿਮਰ
ਪਿਆਰੇ
ਸੁੱਖ ਪਾਓ, ਕੱਲ ਕਲੇਸ਼ ਤਨ ਮਹਿ ਮਿਟੋ। ਸੋ ਮਹਾਰਾਜ ਕਹਿਣ ਲੱਗੇ ਸ਼ਿਵ ਨਾਲ ਇਹ ਬਿਹੰਗਮ ਮਾਰਗ ਹੈ ਗੁਰੂ ਦੀ ਸੇਵਾ ਦਾ, ਭਗਤੀ ਦਾ। ਸੋ ਇਹ ਜਦ ਬਾਬੇ ਫਰੀਦ ਨੂੰ ਇਸ ਗੱਲ ਦੀ ਸੋਝੀ ਪਈ ਕਿ ਫਰੀਦਾ ਜੰਗਲ ਜੰਗਲ ਕਿਆ ਪਵੇ, ਬਣ ਕੰਡਾ ਮੋੜੇ, ਵਸੀ ਰੱਬ ਹੀ ਆਦੀ ਹੈ ਜੰਗਲ ਕਿਆ ਟੂਨੇ। ਕਹਿਣ ਲੱਗਾ ਫਿਰ ਮੈਂ ਕੀ ਕਰਾਂ? ਕਹਿੰਦੇ ਪੂਰੇ ਮੁਰਸ਼ਦ ਦੀ ਸ਼ਰਨ ਵਿੱਚ ਜਾ, ਜਦ ਤੱਕ ਤੈਨੂੰ ਮੁਰਸ਼ਦੇ ਕਾਮਲ ਨਹੀਂ ਮਿਲਦਾ ਉਨੀ ਦੇਰ ਤੱਕ ਇਹ ਰਸਤਾ ਨਹੀਂ ਮਿਲਿਆ ਕਰਦਾ, ਜਾਂ ਸ਼ਾਂਤੀ ਦਾ ਰਸਤਾ ਤੈਨੂੰ ਪ੍ਰਾਪਤ ਹੋ ਜਾਏਗਾ। ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਤੋਂ ਬਾਅਦ ਮਹਾਰਾਜ ਨੇ ਚਾਹਿਆ ਬਾਕੀ